कहानी विच आप दा स्वागत है।
प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्न दा उत्तर सानू इको ही जगह च लभ सकदा है और ओह है जीवित वचन धर्म शास्त्र बाइबल। धर्म शास्त्र बाइबल उही जीवित वचन दा असी एस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए एस भजन द्वारा।
वाजा मारदा सलीब उते टंगेया, वाजा मारदा सलीब उते टंगेया, किलां वाले हाथ खोल के कहिंदा पा लै नजात पापी बंदेया, कहिंदा पा लै नजात पापी बंदेया, किलां वाले हाथ खोल के खांदे विच पिया रंगेया, फिरें दोज खांदे विच पिया रंगेया, किलां वाले हाथ खोल के वाजा मारदा सलीब उते टंगेया। तिया पुत तेरे जाने तेरे नाल नहीं, सच्चे रब वल कीता तू ख्याल नहीं, तिया पुत तेरे जाने तेरे नाल नहीं, सच्चे रब वल कीता तू ख्याल नहीं, क्षमा जगदी ते सड़िया पतंगेया, क्षमा जगदी ते सड़िया पतंगेया, किलां वाले हाथ खोल के वाजा मारदा सलीब उते टंगेया। जदों अमलां दा होवेगा हिसाब जी, आउणा इक वी ना बंदे ਜਦੋਂ ਰੱਬ ਨੇ ਹਿਸਾਬ ਤੇਥੋਂ ਮੰਗਿਆ, ਜਦੋਂ ਰੱਬ ਨੇ ਹਿਸਾਬ ਤੇਥੋਂ ਮੰਗਿਆ, ਦਿਲਾਂ ਵਾਲੇ ਹੱਥ ਖੋਲ ਕੇ, ਹੱਥ ਖੋਲ ਕੇ ਵਾਜਾਂ ਮਾਰਦਾ ਸਲੀਬ ਉੱਤੇ ਟੰਗਿਆ। ਗਲੀ ਜਾਨ ਲੰਘਿਆ, ਕਾਨੂੰ ਦੋਸ ਖਾਂਦੀ ਗਲੀ ਜਾਨ ਲੰਘਿਆ, ਦਿਲਾਂ ਵਾਲੇ ਹੱਥ ਖੋਲ ਕੇ, ਹੱਥ ਖੋਲ ਕੇ ਵਾਜਾਂ ਮਾਰਦਾ ਸਲੀਬ ਉੱਤੇ ਟੰਗਿਆ।
ਪਵਿੱਤਰ ਧਰਮ ਸ਼ਾਸਤਰ ਬਾਈਬਲ ਦੇ ਵਚਨ ਹਨ ਕਿ ਪਹਿਲਾ ਮਨੁੱਖ ਆਦਮ ਜੀਉਂ ਦੀ ਜਾਨ ਹੋਇਆ, ਛੇਕੜਲਾ ਆਦਮ ਜੀਵਨ ਦਾਤਾ ਆਤਮਾ ਹੋਇਆ, ਪਰ ਪਹਿਲਾ ਉਹ ਨਹੀਂ ਜਿਹੜਾ ਆਤਮਿਕ ਹੈ, ਸਗੋਂ ਉਹ ਜਿਹੜਾ ਪ੍ਰਾਣਕ ਹੈ, ਫਿਰ ਇਹਦੇ ਮਗਰੋਂ ਉਹ ਜਿਹੜਾ ਆਤਮਿਕ ਹੈ। ਪਿਆਰੇ ਦੋਸਤੋ, ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਯੋਹੰਨਾ ਦੀ ਇੰਜੀਲ ਉਸਦਾ 18 ਅਧਿਆਏ ਅਤੇ ਉਸ ਦੀਆਂ 1-14 ਆਇਤਾਂ ਤੱਕ ਅੱਜ ਅਸੀਂ ਵਿਚਾਰ ਕਰਾਂਗੇ। ਇਸ ਅਧਿਆਏ ਦਾ ਮੁੱਖ ਵਿਸ਼ਾ ਯੇਸ਼ੂ ਜੀ ਦਾ ਪਕੜਵਾਇਆ ਜਾਣਾ ਅਤੇ ਉਸਦੀ ਪੇਸ਼ੀ ਹੈ। ਅਸੀਂ ਪਹਿਲੇ ਕੁਝ ਪ੍ਰੋਗਰਾਮਾਂ ਵਿੱਚ ਚੁਬਾਰੇ ਵਿਚਲੇ ਉਪਦੇਸ਼ ਦਾ ਅਧਿਐਨ ਕਰ ਰਹੇ ਸੀ। ਹੁਣ ਅਸੀਂ ਯੋਹੰਨਾ ਦੀ ਇੰਜੀਲ ਦੇ 5ਵੇਂ ਮੁੱਖ ਭਾਗ ਵੱਲ ਆ ਰਹੇ ਹਾਂ, ਜੋ ਕਿ ਯੇਸ਼ੂ ਜੀ ਦੀ ਇਸ ਸੰਸਾਰ ਵਿੱਚ ਗਵਾਹੀ ਵਜੋਂ ਜਾਣਿਆ ਜਾਂਦਾ ਹੈ। ਇਹ ਭਾਗ 18 ਤੋਂ ਲੈ ਕੇ 20 ਅਧਿਆਇਆਂ ਵਿੱਚ ਉਪਲਬਧ ਹੈ। 18 ਅਧਿਆਇ ਵਿੱਚ ਅਸੀਂ ਦੇਖਦੇ ਹਾਂ ਕਿ ਯੇਸ਼ੂ ਜੀ ਦੇ ਪਕੜੇ ਜਾਣ ਅਤੇ ਮਹਾਂਜਾਜਕ ਅੱਗੇ ਉਸ ਨੂੰ ਪੇਸ਼ ਕੀਤੇ ਜਾਣ ਬਾਰੇ ਬਿਆਨ ਹੈ। ਪਹਿਲੀਆਂ 3 ਅੰਜੀਲਾਂ ਵਿੱਚ ਜ਼ਿਆਦਾ ਬਲ ਪ੍ਰਭੂ ਯੇਸ਼ੂ ਮਸੀਹ ਦੇ ਵਿਅਕਤੀਤਵ ਅਤੇ ਉਸ ਦੇ ਮਨੁੱਖੀ ਸੁਭਾਅ ਅਤੇ ਮੁਕਤੀਦਾਤਾ ਦੇ ਦੁੱਖਾਂ ਬਾਰੇ ਦਿੱਤਾ ਗਿਆ ਹੈ। ਜਿਉਂ ਹੀ ਉਹ ਯਰੂਸ਼ਲਮ ਵਿਖੇ ਜਾਂਦਾ ਹੈ, ਉਹ ਆਖਦਾ ਹੈ ਕਿ ਉਹ ਮਰਨ ਜਾ ਰਿਹਾ ਹੈ। ਉਹ ਆਪਣੀ ਮੌਤ, ਆਪਣੇ ਨਾਲ ਵਿਵਹਾਰ, ਗੈਰ ਕੌਮਾਂ ਦੇ ਹੱਥੋਂ ਉਸ ਦੀ ਬੇਅਦਬੀ ਅਤੇ ਉਸ ਦੇ ਸਰੀਰਕ ਤੌਰ 'ਤੇ ਦੁਬਾਰਾ ਜ਼ਿੰਦਾ ਹੋਣ ਬਾਰੇ ਦੱਸਦਾ ਹੈ। ਯੋਹੰਨਾ ਦੀ ਇੰਜੀਲ ਵਿੱਚ ਜ਼ੋਰ ਪ੍ਰਭੂ ਯੇਸ਼ੂ ਜੀ ਦੇ ਦੈਵੀਤਵ ਉੱਤੇ ਦਿੱਤਾ ਗਿਆ ਹੈ। ਇਸ ਇੰਜੀਲ ਵਿੱਚ ਉਸਨੂੰ ਪਰਮੇਸ਼ਵਰੀ ਮਨੁੱਖ ਕਰਕੇ ਪੇਸ਼ ਕੀਤਾ ਗਿਆ ਹੈ ਅਤੇ ਜ਼ਿਆਦਾ ਬਲ ਉਸਦੇ ਤੇਜ਼ ਉੱਤੇ ਦਿੱਤਾ ਗਿਆ ਹੈ। ਉਸ ਦੇ ਪਕੜਵਾਏ ਜਾਣ, ਉਸਦੀ ਮੌਤ ਅਤੇ ਉਸਦੇ ਦੁਬਾਰਾ ਜ਼ਿੰਦਾ ਹੋਣ ਵਿੱਚ ਅਸੀਂ ਉਸਦੇ ਤੇਜ਼ ਨੂੰ ਦੇਖਾਂਗੇ। ਉਹ ਬਾਰ ਬਾਰ ਆਪਣੇ ਉਪਦੇਸ਼ ਵਿੱਚ ਆਖਦਾ ਆ ਰਿਹਾ ਹੈ ਕਿ ਉਹ ਵਾਪਸ ਆਪਣੇ ਪਿਤਾ ਕੋਲ ਜਾ ਰਿਹਾ ਹੈ। ਇਹ ਵੀ ਉਸਦੇ ਤੇਜ਼ ਨਾਲ ਹੀ ਸੰਬੰਧਿਤ ਹੈ। ਯੋਹੰਨਾ ਦੀ ਇੰਜੀਲ ਉਸਦਾ 18 ਅਧਿਆਏ 1-14 ਆਇਤਾਂ ਤੱਕ ਯੇਸ਼ੂ ਜੀ ਦੇ ਗਤਸਮਨੀ ਬਾਗ ਵਿੱਚ ਪਕੜਵਾਏ ਜਾਣ ਅਤੇ ਅਨਾਸ ਅੱਗੇ ਉਸ ਦੀ ਪੇਸ਼ੀ ਦਾ ਵਰਣਨ ਇਸ ਤਰ੍ਹਾਂ ਹੈ। ਬਚਨ ਵਿੱਚ ਪੜ੍ਹਦੇ ਹਾਂ, ਯੇਸ਼ੂ ਇਹ ਗੱਲਾਂ ਕਹਿ ਕੇ ਆਪਣੇ ਚੇਲਿਆਂ ਸਣੇ ਕਿਦਰੋਨ ਦੇ ਨਾਲੇ ਦੇ ਪਾਰ ਚੱਲਿਆ ਗਿਆ। ਉੱਥੇ ਇੱਕ ਬਾਗ ਸੀ ਜਿਹਦੇ ਵਿੱਚ ਉਹ ਅਤੇ ਉਹਦੇ ਚੇਲੇ ਜਾ ਵੜੇ, ਔਰ ਯਹੂਦਾ ਵੀ ਜਿਹੜਾ ਉਹਦਾ ਫੜਵਾਉਣ ਵਾਲਾ ਹੈ ਸੀ ਉਸ ਥਾਂ ਨੂੰ ਜਾਣਦਾ ਸੀ, ਕਿਉਂ ਜੋ ਉਸ ਯੇਸ਼ੂ ਆਪਣੇ ਚੇਲਿਆਂ ਨਾਲ ਉੱਥੇ ਬਹੁਤ ਵੇਰੀ ਜਾਂਦਾ ਹੁੰਦਾ ਸੀ। ਉਪਰੰਤ ਯਹੂਦਾ ਸਿਪਾਹੀਆਂ ਦਾ ਇੱਕ ਜਥਾ ਅਤੇ ਪ੍ਰਧਾਨ ਜਾਜਕਾਂ ਅਤੇ ਫਰੀਸੀਆਂ ਦੀ ਵੱਲੋਂ ਪਿਆਦੇ ਲੈ ਕੇ ਦੀਵਿਆਂ ਔਰ ਮਸਾਲਾਂ ਨਾਲ ਔਰ ਸ਼ਾਸਤਰਾਂ ਨਾਲ ਉੱਥੇ ਆਇਆ ਤਾਂ ਯੇਸ਼ੂ ਸਭ ਕੁਝ ਜੋ ਉਹਦੇ ਉੱਤੇ ਬੀਤਣਾ ਸੀ ਜਾਣ ਕੇ ਬਾਹਰ ਨਿਕਲਿਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਕਿਹਨੂੰ ਭਾਲਦੇ ਹੋ? ਉਹਨਾਂ ਉਸ ਨੂੰ ਉੱਤਰ ਦਿੱਤਾ, ਯੇਸ਼ੂ ਨਾਸਰੀ ਨੂੰ। ਯੇਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਉਹੀ ਹਾਂ ਅਤੇ ਉਹਦਾ ਫੜਵਾਉਣ ਵਾਲਾ ਯਹੂਦਾ ਵੀ ਉਹਨਾਂ ਦੇ ਨਾਲ ਖੜਾ ਸੀ। ਸੋ ਜਾਂ ਉਸਨੇ ਉਹਨਾਂ ਨੂੰ ਆਖਿਆ ਮੈਂ ਹੀ ਹਾਂ, ਤਾਂ ਉਹ ਪਿਛਾਂਹਾਂ ਨੂੰ ਹਟ ਗਏ ਅਤੇ ਭੁੰਨੇ ਡਿੱਗ ਪਏ। ਇਸ ਲਈ ਉਸ ਨੇ ਉਹਨਾਂ ਨੂੰ ਫੇਰ ਪੁੱਛਿਆ, ਤੁਸੀਂ ਕਿਹਨੂੰ ਭਾਲਦੇ ਹੋ? ਤਾਂ ਉਹ ਬੋਲੇ, ਯੇਸ਼ੂ ਨਾਸਰੀ ਨੂੰ। ਯੇਸ਼ੂ ਨੇ ਅੱਗੋਂ ਆਖਿਆ, ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ, ਸੋ ਜੇ ਤੁਸੀਂ ਮੈਨੂੰ ਭਾਲਦੇ ਹੋ ਤਾਂ ਇਹਨਾਂ ਨੂੰ ਜਾਣ ਦਿਓ। ਇਹ ਇਸ ਕਰਕੇ ਹੋਇਆ ਭਈ ਉਹ ਵਚਨ ਜੋ ਉਸਨੇ ਕਿਹਾ ਸੀ ਪੂਰਾ ਹੋਵੇ ਕਿ ਜਿਹੜੇ ਤੈਂ ਮੈਨੂੰ ਦਿੱਤੇ ਹਨ ਉਹਨਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ। ਤਾਂ ਸ਼ਮਾਉਨ ਪਤਰਸ ਨੇ ਤਲਵਾਰ ਜੋ ਉਹਦੇ ਕੋਲ ਸੀ ਧੋਈ ਅਤੇ ਸਰਦਾਰ ਜਾਜਕ ਦੇ ਚਾਕਰ ਉੱਤੇ ਚਲਾਈ ਔਰ ਉਹਦਾ ਸੱਜਾ ਕੰਨ ਉਡਾ ਦਿੱਤਾ। ਉਸ ਚਾਕਰ ਦਾ ਨਾਮ ਸੀ ਮਲਖੁਸ। ਤਦ ਯੇਸ਼ੂ ਨੇ ਪਤਰਸ ਨੂੰ ਆਖਿਆ, ਤਲਵਾਰ ਮਿਆਨ ਕਰ, ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ ਕੀ ਮੈਂ ਉਹ ਨਾ ਪੀਆਂ? ਉਪਰੰਤ ਸਿਪਾਹੀਆਂ ਨੇ ਅਤੇ ਫੌਜ ਦੇ ਸਰਦਾਰ ਅਤੇ ਯਹੂਦੀਆਂ ਦੇ ਪਿਆਦਿਆਂ ਨੇ ਯੇਸ਼ੂ ਨੂੰ ਫੜ ਕੇ ਬੰਨ ਲਿਆ ਅਤੇ ਪਹਿਲਾਂ ਉਹਨੂੰ ਅੰਨਾਸ ਕੋਲ ਲੈ ਗਏ, ਕਿਉਂ ਜੋ ਉਹ ਕਿਆਫਾ ਦਾ ਸਹੁਰਾ ਸੀ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ। ਅਤੇ ਕਿਆਫਾ ਉਹ ਹੈ ਜਿਹਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਲੋਕਾਂ ਦੇ ਬਦਲੇ ਇੱਕ ਮਨੁੱਖ ਦਾ ਮਰਨਾ ਚੰਗਾ ਹੈ। ਇਸ ਭਾਗ ਵਿੱਚ ਅਸੀਂ ਯੇਸ਼ੂ ਜੀ ਦੀ ਸ਼ਾਨ ਅਤੇ ਉਸ ਦੀ ਦੀਨਤਾ ਬਾਰੇ ਵੇਖਦੇ ਹਾਂ। ਇੰਝ ਜਾਪਦਾ ਹੈ ਕਿ ਯੇਸ਼ੂ ਜੀ ਆਪਣੀ ਰਾਤਾਂ ਖੁੱਲ੍ਹੇ ਆਕਾਸ਼ ਉੱਤੇ ਕੱਟ ਚੁੱਕੇ ਹਨ। ਉਹਨਾਂ ਨੇ ਯਰੂਸ਼ਲਮ ਨੂੰ ਛੱਡ ਕਿਦਰੋਨ ਨਾਲਾ ਕਿਉਂ ਪਾਰ ਕੀਤਾ? ਸ਼ਾਇਦ ਉਹ ਉੱਥੇ ਅਕਸਰ ਜਾਇਆ ਕਰਦਾ ਸੀ। ਲੂਕਾ ਦੀ ਇੰਜੀਲ ਉਸਦਾ 21 ਅਧਿਆਏ ਅਤੇ ਉਸਦੀ 37 ਆਦਿ ਦੇ ਵਚਨ ਹਨ ਕਿ ਉਹ ਦਿਨ ਨੂੰ ਹੈਕਲ ਵਿੱਚ ਉਪਦੇਸ਼ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਉਹ ਉਸ ਪਹਾੜ ਉੱਤੇ ਜਿਹੜਾ ਜੈਤੂਨ ਦਾ ਕਹਾਉਂਦਾ ਹੈ ਟਿਕਦਾ ਹੁੰਦਾ ਸੀ। ਫਿਰ ਇਸ ਤੋਂ ਅੱਗੇ ਲੂਕਾ ਦੀ ਹੀ ਇੰਜੀਲ ਉਸਦਾ 22 ਅਧਿਆਏ ਉਸਦੀ 39 ਆਇਤ ਵਿੱਚ ਦੱਸਿਆ ਗਿਆ ਹੈ ਕਿ ਉਹ ਬਾਹਰ ਨਿਕਲ ਕੇ ਦਸਤੂਰ ਮੂਜਬ ਜੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹਦੇ ਮਗਰ ਤੁਰੇ। ਇਸ ਤਰ੍ਹਾਂ ਉਸ ਕਿਦਰੋਨ ਨਾਲਾ ਪਾਰ ਕਰਨਾ ਹੀ ਪੈਣਾ ਸੀ। ਇਸ ਯਹੂਦਾ ਦੁਆਰਾ ਉਹਨੂੰ ਧੋਖਾ ਦੇਣ ਦੀ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਪ੍ਰਭੂ ਯੇਸ਼ੂ ਜੀ ਉਸ ਕਿਦਰੋਨ ਨਾਲੇ ਤੋਂ ਪਾਰ ਲੰਘ ਹੈ। ਸ਼ਾਇਦ ਆਪ ਜੀ ਨੂੰ ਯਾਦ ਹੋਵੇਗਾ ਕਿ ਇੱਕ ਹੋਰ ਵਿਅਕਤੀ ਜਿਸ ਨਾਲ ਧੋਖਾ ਕੀਤਾ ਗਿਆ ਸੀ ਅਤੇ ਜੋ ਇਸ ਨਾਲੇ ਤੋਂ ਪਾਰ ਲੰਘਿਆ ਸੀ ਉਹ ਹੈ ਦਾਊਦ, ਜਿਸ ਨਾਲ ਉਸਦੇ ਦੋਸਤ ਅਤੇ ਸਲਾਹਕਾਰ ਅਹੀਥੋਫੇਲ ਨੇ ਧੋਖਾ ਕੀਤਾ ਸੀ ਜਦੋਂ ਕਿ ਉਸਦੇ ਪੁੱਤਰ ਅਬਸ਼ਾਲੋਮ ਨੇ ਉਸਦੇ ਵਿਰੁੱਧ ਬਗਾਵਤ ਕੀਤੀ ਸੀ। ਜਿੱਥੋਂ ਤੱਕ ਦੱਸਿਆ ਜਾ ਸਕਦਾ ਹੈ, ਯੇਸ਼ੂ ਜੀ ਨੇ ਕਦੇ ਵੀ ਯਰੂਸ਼ਲਮ ਸ਼ਹਿਰ ਵਿੱਚ ਰਾਤ ਨਹੀਂ ਸੀ ਬਿਤਾਈ। ਆਪਣੇ ਜ਼ਿੰਦਗੀ ਦੇ ਆਖਰੀ ਹਫ਼ਤੇ ਅਤੇ ਬੈਤਨੀਆਂ ਵਿਖੇ ਜਾ ਕੇ ਆਪ ਦੋਸਤਾਂ ਨਾਲ ਰਿਹਾ ਸੀ। ਇਸ ਆਖਰੀ ਰਾਤ ਵੀ ਉਹ ਸ਼ਹਿਰ ਨੂੰ ਛੱਡ ਕੇ ਇੱਕ ਥਾਂ ਬਾਹਰ ਚਲਾ ਗਿਆ ਹੈ ਜਿਸ ਨੂੰ ਗਤਸਮਨੀ ਬਾਗ ਕਿਹਾ ਗਿਆ ਹੈ। ਹੁਣ ਉਹ ਅਜਿਹਾ ਇਸ ਕਰਕੇ ਕਰਦੇ ਹਨ ਤਾਂ ਕਿ ਉਸਦੇ ਵੈਰੀਆਂ ਨੂੰ ਉਸਨੂੰ ਫੜਨ ਦਾ ਮੌਕਾ ਮਿਲ ਸਕੇ, ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ ਅਤੇ ਉਹਨਾਂ ਨੂੰ ਹੌਸਲਾ ਨਹੀਂ ਸੀ ਹੋ ਰਿਹਾ ਕਿ ਉਹ ਯਰੂਸ਼ਲਮ ਦੀਆਂ ਗਲੀਆਂ ਵਿੱਚ ਜਾਂ ਹੈਕਲ ਵਿੱਚ ਉਸਨੂੰ ਹੱਥ ਪਾਉਣ। ਗੌਰ ਕਰੋ ਕਿ ਯੋਹੰਨਾ ਯੇਸ਼ੂ ਜੀ ਦੁਆਰਾ ਪ੍ਰਾਰਥਨਾ ਕਰਨ ਅਤੇ ਉਸਦੇ ਬਾਗ ਵਿੱਚ ਉਦਾਸ ਹੋਣ ਦਾ ਜ਼ਿਕਰ ਨਾ ਕਰਕੇ ਉਸਦੀ ਮਹਿਮਾ ਦਾ ਹੀ ਜ਼ਿਕਰ ਕਰਦਾ ਹੈ, ਕਿਉਂਕਿ ਉਹ ਤਾਂ ਮਸੀਹਾ ਦੇ ਦੈਵੀਤਵ ਉੱਤੇ ਹੀ ਜ਼ੋਰ ਦਿੰਦਾ ਹੈ, ਨਾ ਕਿ ਉਸਦੇ ਮਨੁੱਖਤਾ ਉੱਤੇ। ਆਪ ਦੇਖੋਗੇ ਕਿ ਯੇਸ਼ੂ ਜੀ ਆਪਣੇ ਪਕੜੇ ਜਾਣ ਸਮੇਂ ਵਿਰੋਧ ਨਹੀਂ ਕਰਦੇ। ਉਹ ਪਰਮੇਸ਼ੁਰ ਦਾ ਲੇਲਾ ਹੈ ਜੋ ਜ਼ਰਾ ਵੀ ਵਿਰੋਧ ਤਾਂ ਨਹੀਂ ਕਰਦਾ। ਉਸ ਭੇਡ ਵਾਂਗ ਜੋ ਉੱਨ ਕਤਰਨ ਵਾਲਿਆਂ ਦੇ ਸਾਹਮਣੇ ਗੂੰਗੀ ਹੈ, ਉਸ ਤਰ੍ਹਾਂ ਉਸਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਇਸ ਤੋਂ ਪਹਿਲਾਂ ਉਸਨੇ ਆਪਣੇ ਆਪ ਨੂੰ ਉਹਨਾਂ ਤੋਂ ਲੁਕਾਇਆ ਸੀ, ਭਾਵ ਉਹ ਚਮਤਕਾਰੀ ਤਰੀਕੇ ਨਾਲ ਅਲੋਪ ਹੋ ਗਿਆ ਸੀ, ਪਰ ਹੁਣ ਉਹ ਸ਼ਰੇਆਮ ਆਪਣੇ ਆਪ ਨੂੰ ਉਹਨਾਂ ਕੋਲ ਸੌਂਪਦਾ ਹੈ। ਇਸ ਤੇ ਗੌਰ ਕਰਨਾ ਬਹੁਤ ਮਹੱਤਵਪੂਰਨ ਹੈ। ਉਸਨੇ ਕਿਹਾ ਸੀ ਕਿ ਭਲਾ ਜਿਵੇਂ ਡਾਕੂ ਉੱਤੇ ਤੁਸੀਂ ਤਲਵਾਰਾਂ ਅਤੇ ਡਾਂਗਾਂ ਫੜੀ ਨਿਕਲੇ ਹੋ। ਦੱਸਿਆ ਗਿਆ ਕਿ ਮਨੁੱਖਾਂ ਦਾ ਇੱਕ ਦਸਤਾ ਉਸ ਨੂੰ ਪਕੜਨ ਨਿਕਲਿਆ, ਜੋ ਕਿ ਲਗਭਗ 500 ਮਨੁੱਖ ਹੋ ਸਕਦੇ ਹਨ। ਉਹ ਯਹੂਦਾ ਦੇ ਨਾਲ ਆਏ ਸਨ। ਉਹ ਤਲਵਾਰਾਂ ਅਤੇ ਡਾਂਗਾਂ ਨਾਲ ਇੰਨੀ ਵੱਡੀ ਗਿਣਤੀ 'ਚ ਕਿਉਂ ਸੀ ਆਏ? ਕਿਉਂਕਿ ਉਹ ਜਾਣਦੇ ਸਨ ਕਿ ਉਹ ਕਰਾਮਾਤਾਂ ਕਰਦਾ ਹੈ। ਇਸ ਕਰਕੇ ਉਹਨੂੰ ਕਾਬੂ ਕਰਨ ਲਈ ਉਹ ਇੱਕ ਵੱਡੇ ਗਰੋਹ ਨਾਲ ਇਸ ਥਾਂ 'ਤੇ ਆਏ ਸਨ। ਮੇਰੇ ਦੋਸਤ, ਕੀ ਆਪ ਉਸਨੂੰ ਇੱਕ ਗਰੀਬ, ਕਮਜ਼ੋਰ ਅਤੇ ਲਾਚਾਰ ਮਨੁੱਖ ਸਮਝਦੇ ਹੋ, ਜਿਸ ਨੂੰ ਇਹਨਾਂ ਚਤੁਰ ਧਾਰਮਿਕ ਆਗੂਆਂ ਅਤੇ ਰੋਮੀ ਸ਼ਕਤੀ ਦੁਆਰਾ ਪਕੜਿਆ ਗਿਆ ਹੈ? ਜੇਕਰ ਉਹ ਆਪਣੇ ਆਪ ਨੂੰ ਖੁਦ ਉਹਨਾਂ ਦੇ ਹੱਥ ਨਾ ਸੌਂਪਦਾ ਤਾਂ ਇਹਨਾਂ ਮਨੁੱਖਾਂ ਦੇ ਸਾਰੇ ਹਥਿਆਰ ਫਜ਼ੂਲ ਅਤੇ ਨਾਕਾਮ ਹੀ ਸਿੱਧ ਹੁੰਦੇ। 5ਵੀਂ ਆਇਤ ਵਿੱਚ ਇੱਥੇ ਉਸਨੂੰ ਯਿਸੂ ਨਾਸਰੀ ਕਿਹਾ ਗਿਆ ਹੈ। ਉਹ ਉਸਨੂੰ ਉਸਦਾ ਢੁਕਵਾਂ ਆਦਰ ਨਹੀਂ ਦੇ ਰਹੇ, ਉਹ ਉਸਨੂੰ ਮਸੀਹ ਹੋਣ ਤੋਂ ਇਨਕਾਰ ਕਰਦੇ ਹਨ। ਜੀ ਹਾਂ, ਕਿਉਂਕਿ ਯਿਸੂ ਨਾਮ ਸਭ ਨਾਮਾਂ ਤੋਂ ਉੱਪਰ ਹੈ। ਉਹ ਦਿਨ ਆ ਰਿਹਾ ਹੈ ਜਦੋਂ ਹਰੇਕ ਜੋ ਜ਼ਮੀਨ ਦੇ ਉੱਪਰ ਹੈ ਅਤੇ ਜ਼ਮੀਨ ਦੇ ਹੇਠਾਂ ਹੈ, ਨਰਕ ਵਿੱਚ ਵੀ ਯਿਸੂ ਦੇ ਨਾਮ ਅੱਗੇ ਗੋਡੇ ਟੇਕੇਗਾ। ਪਰ ਹੁਣ ਇਹ ਭੀੜ ਉਸਨੂੰ ਮਸੀਹ, ਮੁਕਤੀਦਾਤਾ ਅਤੇ ਜਿਉਂਦੇ ਪਰਮੇਸ਼ਰ ਦਾ ਪੁੱਤਰ ਮੰਨਣ ਤੋਂ ਇਨਕਾਰ ਕਰ ਰਹੀ ਹੈ। ਉਹ ਉਸਨੂੰ ਨਹੀਂ ਸੀ ਜਾਣਦੇ। ਜੋ ਅਨੋਖੀ ਗੱਲ ਇੱਥੇ ਦੇਖਣ ਵਿੱਚ ਆਉਂਦੀ ਹੈ ਉਹ ਤਾਂ ਇਹ ਹੈ ਕਿ ਪਹਿਲਾਂ ਯਹੂਦਾ ਨੇ ਉਸਨੂੰ ਨਹੀਂ ਸੀ ਜਾਣਿਆ। ਅਜਿਹਾ ਕਿਉਂ? ਵਚਨ ਦੱਸਦਾ ਹੈ ਕਿ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਹੋਇਆ ਹੈ ਤਾਂ ਉਹ ਉਹਨਾਂ ਅੱਗੇ ਕੱਜਿਆ ਹੋਇਆ ਹੈ ਜਿਹੜੇ ਨਾਸ ਹੋ ਰਹੇ ਹਨ, ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪ੍ਰਤੀਤਿਆਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ ਅਤੇ ਮਸੀਹ ਜੋ ਪਰਮੇਸ਼ਵਰ ਦਾ ਸਰੂਪ ਹੈ ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ। ਮੇਰਾ ਵਿਸ਼ਵਾਸ ਹੈ ਕਿ ਯਹੂਦਾ ਨੇ ਉਸਨੂੰ ਇਸ ਕਰਕੇ ਨਹੀਂ ਸੀ ਜਾਣਿਆ ਕਿਉਂਕਿ ਯੇਸ਼ੂ ਜੀ ਉੱਤੇ ਬਤੌਰ ਤੇਜ ਵਾਲੇ ਪ੍ਰਭੂ ਉੱਥੇ ਖੜ੍ਹੇ ਸਨ। ਵਚਨ ਦੱਸਦਾ ਹੈ ਕਿ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ। ਇਸ ਅੰਧੇਰ ਦੀ ਘੜੀ ਦੌਰਾਨ ਵੀ ਜਦੋਂ ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਲੀਲਾ ਕਰਕੇ ਪੇਸ਼ ਕਰ ਰਿਹਾ ਸੀ, ਜੋ ਕਿ ਜਗਤ ਦਾ ਪਾਪ ਚੁੱਕ ਕੇ ਲੈ ਜਾਂਦਾ ਹੈ, ਉਸਨੇ ਆਪਣਾ ਤੇਜ਼ ਪ੍ਰਗਟ ਕੀਤਾ ਅਤੇ ਉਹ ਪਿੱਛੇ ਡਿੱਗ ਪਏ। ਉਹਨਾਂ ਨੇ ਇਹਨਾਂ ਮਨੁੱਖਾਂ ਅੱਗੇ ਪ੍ਰਗਟ ਕਰ ਦਿੱਤਾ ਸੀ ਕਿ ਉਸ ਵਿੱਚ ਪੂਰੀ ਪੂਰਾ ਅਧਿਕਾਰ ਸੀ ਅਤੇ ਉਸ ਦੀ ਇਜਾਜ਼ਤ ਤੋਂ ਬਗੈਰ ਉਹ ਉਸਨੂੰ ਪਕੜ ਨਹੀਂ ਸੀ ਸਕਦੇ। ਇਹ ਮਨੁੱਖ ਡੰਡੌਤ ਕਰਨ ਲਈ ਮੂੰਹ ਪਰਨੇ ਨਹੀਂ ਸੀ ਡਿੱਗੇ, ਉਹ ਤਾਂ ਡਰ ਦੇ ਮਾਰੇ ਪੂਰੇ ਭੈ ਨਾਲ ਪਿੱਛੇ ਨੂੰ ਡਿੱਗ ਗਏ ਸਨ। ਇਸ ਸਮੇਂ ਜ਼ਰੂਰ ਹੀ ਪੂਰੀ ਤਰ੍ਹਾਂ ਉਹਨਾਂ ਵਿੱਚ ਹਫੜਾ ਦਫੜੀ ਮਚੀ ਹੋਏਗੀ। ਹੁਣ ਉਹ ਸਿਰਫ ਯਿਸੂ ਨਾਸਰੀ ਨੂੰ ਹੀ ਨਹੀਂ ਤੱਕਦੇ, ਬਲਕਿ ਪਰਮੇਸ਼ਵਰ ਪੁਰਖ ਮਹਿਮਾ ਵਾਲੇ ਪ੍ਰਭੂ ਨੂੰ ਤੱਕਦੇ ਹਨ। ਇਹ ਵੀ ਇੱਕ ਭਵਿੱਖਬਾਣੀ ਦੀ ਤਰ੍ਹਾਂ ਪੂਰਾ ਕਰਦਾ ਹੈ ਕਿ ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂ? ਯਹੋਵਾ ਮੇਰੇ ਜਿਉਣ ਦਾ ਗੜ੍ਹ ਹੈ, ਮੈਂ ਕਿਸ ਤੋਂ ਭੈ ਖਾਵਾਂ? ਜਦ ਬੁਰਿਆਰ ਅਰਥਾਤ ਮੇਰੇ ਵਿਰੋਧੀ ਔਰ ਵੈਰੀ ਮੇਰਾ ਮਾਸ ਖਾਣ ਨੂੰ ਨੇੜੇ ਆਏ ਤਾਂ ਉਹ ਠੇਡਾ ਖਾ ਕੇ ਡਿੱਗ ਪਏ। ਇਹ ਪਰਮੇਸ਼ਵਰ ਪੱਖ ਹੈ। ਫਿਰ ਅੱਗੇ ਜ਼ਬੂਰ 35 ਉਸਦੀ 4 ਆਦਿ ਦੇ ਵਚਨ ਹਨ ਕਿ ਜਿਹੜੇ ਮੇਰੀ ਜਾਨ ਲੇਵਾ ਹਨ ਉਹ ਲੱਜਾਵਾਨ ਅਤੇ ਖੱਜਲ ਹੋਣ, ਜਿਹੜੇ ਮੇਰੀ ਬੁਰਿਆਈ ਸੋਚਦੇ ਹਨ ਉਹ ਪਿੱਛੇ ਹਟਾਏ ਜਾਣ ਅਤੇ ਭੌਂਦਲ ਜਾਣ। ਇਸ ਤੋਂ ਬਾਅਦ ਜ਼ਬੂਰ 40 ਦੇ ਆਏ ਉਸਦੀ 14 ਆਦਿ ਦੇ ਵਚਨ ਹਨ, ਜਿਹੜੇ ਮੇਰੀ ਜਾਨ ਨੂੰ ਭਾਲਦੇ ਹਨ ਉਹ ਸਾਰੇ ਦੇ ਸਾਰੇ ਲੱਜਾਵਾਨ ਹੋਣ ਅਤੇ ਘਾਬਰ ਜਾਣ, ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਉਹ ਪਿਛਾਂਹ ਹਟਾਏ ਜਾਣ ਔਰ ਸ਼ਰਮਿੰਦੇ ਹੋਣ। ਇਸ ਸਭ ਨੂੰ ਅਸੀਂ ਇੱਥੇ ਪੂਰਾ ਹੁੰਦਾ ਦੇਖਦੇ ਹਾਂ। ਇਹਨਾਂ ਦੀ ਨਜ਼ਰ ਵਿੱਚ ਉਹ ਯਿਸੂ ਨਾਸਰੀ ਹੀ ਸੀ, ਪਰ ਉਹ ਤਾਂ ਤੇਜ ਵਾਲਾ ਪ੍ਰਭੂ ਹੈ। ਮੇਰੇ ਦੋਸਤ, ਆਪ ਕਿਸ ਨੂੰ ਦੇਖ ਰਹੇ ਹੋ? ਕੀ ਆਪ ਜਾਣਦੇ ਹੋ ਕਿ ਉਹ ਕੌਣ ਹੈ? ਬਿਨਾਂ ਬੱਚਿਆਂ ਆਪ ਉਸਨੂੰ ਨਹੀਂ ਦੇਖ ਸਕਦੇ। ਲੋਕ ਬਾਈਬਲ ਪੜ੍ਹ ਸਕਦੇ ਹਨ, ਹੋ ਸਕਦਾ ਕਿ ਉਹ ਬਹੁਤ ਧਾਰਮਿਕ ਅਤੇ ਨੈਤਿਕ ਵੀ ਹੋਣ, ਅਤੇ ਫਿਰ ਵੀ ਹੋ ਸਕਦਾ ਹੈ ਕਿ ਉਹ ਯਿਸੂ ਨਾਸਰੀ ਨੂੰ ਮਸੀਹ ਕਰਕੇ ਨਾ ਜਾਣਨ ਕਿ ਉਹ ਜਿਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ ਹੈ। 7-9 ਆਇਤਾਂ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਇੱਕ ਘਟਨਾ ਉਸਦੇ ਅਧੀਨ ਹੈ ਅਤੇ ਹਰ ਇੱਕ ਘਟਨਾ ਵੀ ਉਸਦੇ ਅਧੀਨ ਹੈ। ਇੱਥੋਂ ਤੱਕ ਕਿ ਉਹ ਉਸਨੂੰ ਦੱਸ ਰਹੇ ਹਨ ਕਿ ਕਿਸ ਨੂੰ ਉਹ ਪਕੜਨ ਅਤੇ ਕਿਸ ਨੂੰ ਨਾ ਪਕੜਨ, ਚਰਵਾਹੇ ਦੇ ਪਕੜੇ ਜਾਣ ਅਤੇ ਭੇਡਾਂ ਦੇ ਤਿੱਤਰ ਬਿੱਤਰ ਹੋਣ ਬਾਰੇ ਵੀ ਭਵਿੱਖਬਾਣੀ ਕੀਤੀ ਹੋਈ ਸੀ। ਯਿਸੂ ਜੀ ਨੇ ਆਖਿਆ ਕਿ ਉਸ ਨੇ ਕਿਸੇ ਨੂੰ ਵੀ ਨਾ ਗਵਾਇਆ, ਚੇਲਿਆਂ ਨੂੰ ਨਹੀਂ ਪਕੜਿਆ ਜਾਵੇਗਾ। ਕੀ ਰੋਚਕ ਨਹੀਂ ਕਿ ਸੱਚਮੁੱਚ ਕੋਈ ਵੀ ਨਹੀਂ ਸੀ ਪਕੜਿਆ ਗਿਆ? ਉਹਨਾਂ ਨੇ ਸ਼ਮੌਨ ਪਾਤਰਸ ਨੂੰ ਮਲਖੁਸ ਦਾ ਕੰਨ ਵੱਢਣ ਕਰਕੇ ਕਿਉਂ ਨਹੀਂ ਪਕੜਿਆ ਸੀ? ਲੂਕਾ ਦੱਸਦਾ ਹੈ ਕਿ ਯੇਸ਼ੂ ਜੀ ਨੇ ਇਸ ਆਦਮੀ ਦੇ ਕੰਨ ਨੂੰ ਛੂਹ ਕੇ ਚੰਗਾ ਕਰ ਦਿੱਤਾ ਸੀ, ਪਰੰਤੂ ਉਹਨਾਂ ਨੇ ਪਾਤਰਸ ਨੂੰ ਪਕੜਿਆ ਕਿਉਂ ਨਹੀਂ ਸੀ? ਕਿਉਂਕਿ ਪ੍ਰਭੂ ਯੇਸ਼ੂ ਨੇ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਜਾਣ ਦਿਓ, ਉਹ ਹੁਕਮ ਦੇ ਰਿਹਾ ਹੈ। ਸ਼ਮਾਉਨ ਪਾਤਰਸ ਵਿਚਾਰਾ ਅਣਜਾਣ ਮਛੇਰਾ ਸ਼ਾਇਦ ਆਪਣੇ ਅੰਦਰੋਂ ਅੰਦਰੀ ਬਹੁਤ ਸਿਆਣਾ ਬਣ ਰਿਹਾ ਸੀ। ਉਸਨੇ ਪ੍ਰਭੂ ਯੇਸ਼ੂ ਜੀ ਨੂੰ ਪੁੱਛਿਆ ਸੀ ਕਿ ਜਿੱਥੇ ਉਹ ਜਾਂਦਾ ਹੈ ਉੱਥੇ ਉਸਦੇ ਨਾਲ ਕਿਉਂ ਨਹੀਂ ਜਾ ਸਕਦਾ? ਜਦੋਂ ਉਸਨੇ ਕਿਹਾ ਸੀ ਕਿ ਉਹ ਉਹਨਾਂ ਲਈ ਆਪਣੀ ਜਾਨ ਦੇ ਦੇਵੇਗਾ ਤਾਂ ਉਹ ਇਸ ਤਰ੍ਹਾਂ ਸੱਚਮੁੱਚ ਹੀ ਕਹਿ ਰਿਹਾ ਸੀ। ਪਰ ਪ੍ਰਭੂ ਜੀ ਨੇ ਕਿਹਾ ਸੀ ਕਿ ਤੂੰ ਨਹੀਂ ਜਾਣਦਾ ਕਿ ਇਸੇ ਰਾਤ ਉਸਦਾ ਇਨਕਾਰ ਕਰੇਗਾ। ਜੀ ਹਾਂ, ਮਸੀਹਾਂ ਤੋਂ ਪ੍ਰਭੂ ਪ੍ਰਤੀ ਸਮਰਪਿਤ ਕਰਨਾ ਅਤੇ ਵਾਰ ਵਾਰ ਸਮਰਪਣ ਕਰਵਾਉਣਾ ਬੜਾ ਆਸਾਨ ਹੈ। ਸ਼ਮਾਉਨ ਪਾਤਰਸ ਤਾਂ ਹੋ ਸਕਦਾ ਸੀ ਕਿ ਇਹੋ ਜਿਹੀ ਹਰ ਬੁਲਾਹਟ ਲਈ ਅੱਗੇ ਆਉਂਦਾ ਅਤੇ ਹਰ ਵਾਰ ਉਹ ਇਹਨੂੰ ਦਿਲੋਂ ਵੀ ਕਰਦਾ। ਸਮੱਸਿਆ ਤਾਂ ਇਹ ਹੈ ਕਿ ਅਸੀਂ ਇਸ ਨੂੰ ਆਪਣੀ ਤਾਕਤ ਦੁਆਰਾ ਪੈਦਾ ਨਹੀਂ ਕਰ ਸਕਦੇ। ਪੌਲਸ ਦਾ ਵੀ ਅਜਿਹਾ ਹੀ ਅਨੁਭਵ ਸੀ। ਉਸਨੇ ਆਖਿਆ ਸੀ ਕਿ ਇੱਛਾ ਰੱਖਣਾ ਤਾਂ ਉਸ ਵਿੱਚ ਹੈ, ਪਰ ਉਹ ਨਹੀਂ ਸੀ ਜਾਣਦਾ ਕਿ ਇਸ ਨੂੰ ਕਰਨਾ ਕਿਵੇਂ ਹੈ। ਮੇਰੇ ਵਿਚਾਰ ਹੈ ਕਿ ਪਾਤਰਸ ਅੰਦਰੋਂ ਅੰਦਰੀ ਸਿਆਣਾ ਬਣ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਮੈਂ ਯੇਸ਼ੂ ਨੂੰ ਦਿਖਾਵਾਂਗਾ ਕਿ ਮੈਂ ਸੱਚਮੁੱਚ ਉਸ ਲਈ ਆਪਣੇ ਪ੍ਰਾਣ ਦੇ ਦਿਆਂਗਾ। ਪਾਤਰਸ ਇੱਕ ਚੰਗਾ ਮਛੇਰਾ ਹੈ, ਉਹ ਜਾਲ ਨੂੰ ਚੰਗੀ ਤਰ੍ਹਾਂ ਲਗਾ ਸਕਦਾ ਸੀ, ਪਰ ਉਹ ਇੱਕ ਘਟੀਆ ਕਿਸਮ ਦਾ ਤਲਵਾਰਬਾਜ਼ ਸੀ। ਜਦੋਂ ਉਹ ਸਿਰ ਵੱਢਣਾ ਚਾਹੁੰਦਾ ਸੀ ਤਾਂ ਉਸਦੇ ਹੱਥ ਕੰਨ ਹੀ ਲੱਗਾ। ਪ੍ਰਭੂ ਯੇਸ਼ੂ ਜੀ ਤਲਵਾਰ ਨੂੰ ਮਿਆਨ ਵਿੱਚ ਰੱਖਣ ਲਈ ਆਖਦੇ ਹਨ। ਇਸ ਤੋਂ ਪਹਿਲਾਂ ਜਦੋਂ ਯੇਸ਼ੂ ਜੀ ਨੇ ਆਪਣੇ ਚੇਲਿਆਂ ਨੂੰ ਤਲਵਾਰਾਂ ਲੈਣ ਲਈ ਆਖਿਆ ਸੀ, ਇਹ ਉਹਨਾਂ ਦੀ ਸੁਰੱਖਿਆ ਲਈ ਸੀ, ਨਾ ਕਿ ਯੇਸ਼ੂ ਦੀ ਸੁਰੱਖਿਆ ਲਈ। ਪ੍ਰਭੂ ਜੀ ਹੁਣ ਖੁਦ ਵੀ ਆਪਣੇ ਆਪ ਨੂੰ ਆਪਣੇ ਪਕੜਨ ਵਾਲਿਆਂ ਦੇ ਹੱਥ ਸੌਂਪ ਦਿੰਦੇ ਹਨ। ਹੁਣ ਉਹ ਤਿਆਰ ਹੋ ਰਹੇ ਹਨ, ਜਦੋਂ ਕਿ ਉਹ ਆਖ ਰਹੇ ਹਨ ਕਿ ਉਹ ਉਸ ਪਿਆਲੇ ਨੂੰ ਪੀਣ ਜਾ ਰਹੇ ਹਨ ਜਿਹੜਾ ਉਸਦੇ ਪਿਤਾ ਨੇ ਉਸਨੂੰ ਦਿੱਤਾ ਹੈ। ਬਾਈਬਲ ਧਰਮ ਸ਼ਾਸਤਰ ਵਿੱਚ ਕਈ ਪਿਆਲਿਆਂ ਦਾ ਜ਼ਿਕਰ ਆਉਂਦਾ ਹੈ। ਇੱਕ ਮੁਕਤੀ ਦਾ ਪਿਆਲਾ ਹੈ ਜਿਸ ਦਾ ਜ਼ਿਕਰ ਜ਼ਬੂਰ 116 ਅਤੇ ਉਸਦੀ 13 ਆਇਤ ਵਿੱਚ ਇਸ ਤਰ੍ਹਾਂ ਹੈ, ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ ਅਤੇ ਯਹੋਵਾ ਦੇ ਨਾਮ ਉੱਤੇ ਪੁਕਾਰਾਂਗਾ। ਇਸ ਤੋਂ ਬਾਅਦ ਤਸੱਲੀ ਦਾ ਕਟੋਰਾ ਹੈ, ਯਰਮਿਆ 16 ਦੇ ਆਏ ਉਸਦੀ 7 ਆਇਤ ਵਿੱਚ ਹੈ ਕਿ ਨਾ ਉਹਨਾਂ ਨੂੰ ਕੋਈ ਤਸੱਲੀ ਦਾ ਕਟੋਰਾ ਆਪਣੇ ਪਿਤਾ ਜਾਂ ਆਪਣੇ ਮਾਤਾ ਲਈ ਪੀਣ ਨੂੰ ਦੇਵੇਗਾ। ਇਸ ਤੋਂ ਬਾਅਦ ਜ਼ਬੂਰ 23 ਉਸਦੀ 5 ਆਇਤ ਵਿੱਚ ਆਨੰਦ ਦੇ ਭਰੇ ਹੋਏ ਕਟੋਰੇ ਦਾ ਜ਼ਿਕਰ ਆਉਂਦਾ ਹੈ। ਉਹ ਪਿਆਲਾ ਜੋ ਕਿ ਪ੍ਰਭੂ ਯੇਸ਼ੂ ਜੀ ਨੇ ਪੀਣਾ ਸੀ, ਉਹ ਪਿਤਾ ਦੁਆਰਾ ਉਸਨੂੰ ਦਿੱਤਾ ਗਿਆ ਸੀ। ਇਹ ਇੱਕ ਭਿਆਨਕ ਪਿਆਲਾ ਸੀ ਜਿਸ ਬਾਰੇ ਯੇਸ਼ੂ ਜੀ ਨੇ ਪਿਤਾ ਅੱਗੇ ਪ੍ਰਾਰਥਨਾ ਕੀਤੀ ਸੀ ਕਿ ਹੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ। ਇਹ ਨਿਆਂ ਜਾਂ ਸਜ਼ਾ ਦਾ ਪਿਆਲਾ ਸੀ ਜੋ ਉਸਨੇ ਮੇਰੇ ਵਾਸਤੇ ਸਲੀਬ ਉੱਤੇ ਸਹੀ। ਹਰੇਕ ਜੋ ਯੇਸ਼ੂ ਮਸੀਹ ਵੱਲ ਆਪਣੀ ਇੱਛਾ ਪਵਾ ਲਵੇ ਜਾਂ ਉਸ ਵੱਲ ਆਪਣੀ ਪਿੱਠ ਪਵਾ ਲਵੇ, ਉਸਨੂੰ ਇਹ ਸਜ਼ਾ ਦਾ ਪਿਆਲਾ ਖੁਦ ਹੀ ਪੀਣਾ ਪਵੇਗਾ। ਯੇਸ਼ੂ ਜੀ ਨੇ ਇਹ ਪਿਆਲਾ ਸਾਡੇ ਵਾਸਤੇ ਪੀਤਾ ਸੀ, ਭਾਵੇਂ ਉਹ ਉਸ ਲਈ ਪੂਰੀ ਤਰ੍ਹਾਂ ਪ੍ਰਤੀਘਾਤੀ ਸੀ। ਯਾਦ ਕਰੋ ਕਿ ਉਹ ਪੂਰਨ ਮਨੁੱਖ ਅਤੇ ਪੂਰੀ ਤਰ੍ਹਾਂ ਪਾਪ ਰਹਿਤ ਸਨ, ਅਤੇ ਫਿਰ ਵੀ ਉਹਨਾਂ ਨੇ ਇਸ ਨਫ਼ਰਤ ਦੇ ਪਿਆਲੇ ਨੂੰ ਪੀਤਾ ਸੀ, ਕਿਉਂਕਿ ਇਹ ਮੇਰੇ ਪਾਪ ਅਤੇ ਆਪ ਦੇ ਪਾਪ ਦਾ ਪਿਆਲਾ ਸੀ। ਇੱਕ ਹੋਰ ਪਿਆਲਾ ਹੈ ਜੋ ਕਿ ਸਜ਼ਾ ਦਾ ਪਿਆਲਾ ਇਸ ਸੰਸਾਰ ਉੱਤੇ ਆਉਣਾ ਬਾਕੀ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ 7 ਕਟੋਰੇ ਕ੍ਰੋਧ ਭਰੇ ਹਨ ਜਿਨ੍ਹਾਂ ਨੂੰ ਪ੍ਰਕਾਸ਼ ਦੀ ਪੋਥੀ ਵਿੱਚ ਅਸੀਂ ਦੁਸ਼ਟਾਂ ਉੱਤੇ ਡੋਲੇ ਜਾਣ ਬਾਰੇ ਪੜ੍ਹਦੇ ਹਾਂ। ਇਸੇ ਵਚਨ ਨੂੰ ਹੀ ਉਹ ਪੂਰਾ ਕਰਨਗੇ। ਜ਼ਬੂਰ 11 ਉਸਦੀ 6 ਆਇਤ ਦੇ ਵਚਨ ਹਨ ਕਿ ਉਹ ਦੁਸ਼ਟਾਂ ਦੇ ਉੱਤੇ ਫਾਹੀਆਂ ਭਰਾਵੇਗਾ, ਅੱਗ ਅਤੇ ਗੰਧਕ ਅਤੇ ਅਗਨੀ ਲੂ ਉਹਨਾਂ ਦੇ ਕਟੋਰੇ ਦਾ ਛਾਂਦਾ ਹੋਵੇਗੀ। ਇਹ ਉਸਦੇ ਕ੍ਰੋਧ ਦਾ ਪਿਆਲਾ ਹੈ। ਯਰਮਿਆ 25 ਦੇ ਆਏ ਉਸਦੀ 15 ਆਇਤ ਦੇ ਵਚਨ ਹਨ ਕਿ ਯਹੋਵਾ ਇਸਰਾਇਲ ਦੇ ਪਰਮੇਸ਼ੁਰ ਨੇ ਤਾਂ ਮੈਨੂੰ ਇਉਂ ਆਖਿਆ ਕਿ ਮੇਰੇ ਹੱਥੋਂ ਗੁੱਸੇ ਦੇ ਮੱਧ ਦਾ ਇਹ ਕਟੋਰਾ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਦਾ ਹਾਂ ਪਿਲਾ ਦੇ। ਇੱਕ ਵਾਰ ਫਿਰ ਧਿਆਨ ਕਰੋ ਕਿ ਪ੍ਰਭੂ ਯੇਸ਼ੂ ਜੀ ਪਾਤਰਸ ਨੂੰ ਆਖਦੇ ਹਨ ਕਿ ਤਲਵਾਰ ਮਿਆਨ ਕਰ, ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ ਕੀ ਮੈਂ ਉਹ ਨਾ ਪੀਵਾਂ? ਇਹ ਇਸ ਤਰ੍ਹਾਂ ਨਹੀਂ ਹੈ ਕਿ ਉਹ ਜੱਜ ਹੈ ਅਤੇ ਮੈਨੂੰ ਉਸਦੇ ਹੁਕਮ ਨੂੰ ਮੰਨਦੇ ਹੋਏ ਇਸ ਨੂੰ ਪੀਣਾ ਹੀ ਪੈਣਾ ਹੈ, ਪਰ ਇਸ ਦਾ ਅਰਥ ਹੈ ਕਿ ਮੈਂ ਇਸ ਕਟੋਰੇ ਨੂੰ ਨਾ ਪੀਵਾਂ ਜਿਹੜਾ ਪਿਤਾ ਮੈਨੂੰ ਦਿੰਦਾ ਹੈ। ਇਸ ਨਾਲੋਂ ਵੱਧ ਕੇ ਖਾਹਿਸ਼ ਨਹੀਂ ਪ੍ਰਗਟਾਈ ਜਾ ਸਕਦੀ। ਇਸ ਵਿੱਚ ਯੇਸ਼ੂ ਜੀ ਦੁਆਰਾ ਕਿਸੇ ਪ੍ਰਕਾਰ ਦੀ ਝਿਜਕ ਨਾਲ ਇਸ ਕਟੋਰੇ ਨੂੰ ਪੀਣ ਦਾ ਕੋਈ ਵੀ ਵਿਚਾਰ ਜ਼ਾਹਿਰ ਨਹੀਂ ਹੈ। ਇਬਰਾਨੀਆਂ ਦੀ ਪਤਰੀ ਉਸਦਾ 12 ਦੇ ਉਸਦੀ 2 ਆ ਦੇ ਵਚਨ ਹਨ, ਜਿਹਨੇ ਉਸ ਆਨੰਦ ਨਿਮਿਤ ਜੋ ਉਹਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁਸ਼ ਜਾਣ ਕੇ ਸਲੀਬ ਦਾ ਦੁੱਖ ਚੱਲਿਆ ਅਤੇ ਪਰਮੇਸ਼ਵਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। 12 ਤੇ 13 ਆਇਤਾਂ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਸਾਰੀ ਵਿਉਂਤ ਧਾਰਮਿਕ ਆਗੂਆਂ ਦੀ ਹੀ ਸੀ, ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ। ਇਸ ਕਰਕੇ ਪ੍ਰਭੂ ਯੇਸ਼ੂ ਜੀ ਸ਼ਹਿਰ ਤੋਂ ਬਾਹਰ ਉਹਨਾਂ ਨੂੰ ਇਹ ਮੌਕਾ ਪ੍ਰਦਾਨ ਕਰਨ ਨੂੰ ਜਾਂਦੇ ਹਨ, ਜਿਸ ਦੀ ਉਹਨਾਂ ਨੂੰ ਯੇਸ਼ੂ ਨੂੰ ਪਕੜਨ ਲਈ ਜ਼ਰੂਰਤ ਸੀ। ਹੁਣ ਉਹ ਆਪਣੇ ਅਧਿਕਾਰ ਅਤੇ ਆਪਣੇ ਤੇਜ਼ ਵਿੱਚ ਅੱਗੇ ਵੱਧ ਰਿਹਾ ਹੈ। ਉਹਨਾਂ ਨੇ ਉਸ ਨੂੰ ਪਕੜ ਕੇ ਬੰਨ੍ਹ ਲਿਆ, ਜਿਸ ਦੀ ਕੋਈ ਜ਼ਰੂਰਤ ਨਹੀਂ ਸੀ। ਉਹ ਤਾਂ ਜਗਤ ਦੀ ਨੀਂਹ ਧਾਰਨ ਤੋਂ ਪਹਿਲਾਂ ਹੀ ਕੋਇਆ ਹੋਇਆ ਲੇਲਾ ਹੈ। ਉਹ ਤਾਂ ਉਨ ਕਤਰਨ ਵਾਲਿਆਂ ਦੇ ਸਾਹਮਣੇ ਚੁੱਪ ਚਾਪ ਖੜੀ ਭੇਡ ਹੈ। ਉਹ ਤਾਂ ਕਿਸੇ ਦੀ ਵੀ ਵਿਰੋਧ ਤਾਂ ਨਹੀਂ ਕਰੇਗਾ। ਉਹਨਾਂ ਨੇ ਪਹਿਲਾਂ ਉਸਨੂੰ ਅੰਨਾਸ ਕੋਲ ਲਿਆਂਦਾ। ਸਿਰਫ ਯੋਹੰਨਾ ਹੀ ਇਸਦਾ ਵਰਣਨ ਕਰਦਾ ਹੈ, ਸ਼ਾਇਦ ਉਸਨੇ ਹੀ ਇਕੱਲੇ ਵੇਖਿਆ ਹੋਵੇ। ਅੰਨਾਸ ਮਹਾਂਜਾਜਕ ਸੀ ਅਤੇ ਸ਼ਾਇਦ ਮਹਾਂਜਾਜਕ ਦੇ ਮਹਿਲ ਦੇ ਦਰਬਾਰਾਂ ਵਿੱਚ ਹੀ ਸੀ। ਇਤਿਹਾਸ ਗਵਾਹੀ ਦਿੰਦਾ ਹੈ ਕਿ ਅੰਨਾਸ ਇੱਕ ਸਭ ਤੋਂ ਵੱਧ ਹੁਸ਼ਿਆਰ ਚਤੁਰ ਸ਼ੈਤਾਨ ਮਹਾਂਜਾਜਕਾਂ ਵਿੱਚੋਂ ਇੱਕ ਸੀ। ਕਾਇਫਾ ਇੱਕ ਅਜਿਹਾ ਸੀ ਜਿਸ ਰੋਮੀ ਸਰਕਾਰ ਨੂੰ ਪ੍ਰਵਾਨ ਕੀਤਾ ਸੀ, ਪਰ ਧਾਰਮਿਕ ਗਰੋਹ ਦਾ ਅਸਲੀ ਮੁਖੀਆ ਇਹ ਬੁੱਢਾ ਅੰਨਾਸ ਹੀ ਸੀ। ਮੇਰਾ ਵਿਸ਼ਵਾਸ ਹੈ ਕਿ ਉਹ ਹੀ ਅਸਲੀ ਨੇਤਾ ਅਤੇ ਇੱਕ ਸਿਆਸਤਦਾਨ ਸੀ ਜੋ ਕਿ ਰੋਮੀ ਸਰਕਾਰ ਉੱਤੇ ਕੰਟਰੋਲ ਰੱਖਣਾ ਜਾਣਦਾ ਸੀ। ਮੇਰੀ ਸਮਝ ਅਨੁਸਾਰ ਯੇਸ਼ੂ ਜੀ ਨੂੰ ਪਕੜਨ, ਦੋਸ਼ੀ ਠਹਿਰਾਉਣ ਅਤੇ ਸਲੀਬ ਉੱਤੇ ਚੜ੍ਹਾਉਣ ਦੀ ਯੋਜਨਾ ਬਣਾਉਣ ਵਾਲਾ ਵੀ ਉਹੀ ਸੀ। ਸਦੀਆਂ ਵੱਧੀ ਯਹੂਦੀਆਂ ਨਾਲ ਇੰਨੀ ਬੇਇਨਸਾਫ਼ੀ ਹੁੰਦੀ ਆਈ ਹੈ। ਉਹਨਾਂ ਨੂੰ ਅੰਨਾਸ, ਕਾਇਫਾ ਅਤੇ ਪਿਲਾਤੁਸ ਵਰਗੇ ਮਨੁੱਖਾਂ ਦੇ ਜ਼ੁਲਮ ਲਈ ਦੋਸ਼ ਦਿੱਤਾ ਜਾ ਰਿਹਾ ਹੈ। ਰੋਮ ਸਦੀਆਂ ਵੱਧੀ ਯਹੂਦੀਆਂ ਨੂੰ ਮਸੀਹ ਦੇ ਕਾਤਲ ਕਹਿੰਦਾ ਆ ਰਿਹਾ ਹੈ, ਪਰ ਇਸ ਲਈ ਉਹ ਗੈਰ ਕੌਮਾਂ ਨਾਲੋਂ ਵੱਧ ਦੋਸ਼ੀ ਨਹੀਂ ਹਨ। ਆਖਰ ਅਸੀਂ ਕੀ ਉਸ ਦੀ ਮੌਤ ਲਈ ਜ਼ਿੰਮੇਵਾਰ ਹਾਂ? ਉਹ ਜਗਤ ਦੇ ਪਾਪਾਂ ਲਈ ਮੋਇਆ ਸੀ। ਇਸ ਵਿੱਚ ਕਿਸੇ ਵੀ ਕੌਮ ਜਾਂ ਜਾਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਕਾਇਫਾ ਵੀ ਉਹਨਾਂ ਦੀ ਬਿਉਂਤ ਅਨੁਸਾਰ ਆਖਦਾ ਹੈ ਕਿ ਲੋਕਾਂ ਦੇ ਬਦਲੇ ਇੱਕ ਮਨੁੱਖ ਦਾ ਮਰਨਾ ਚੰਗਾ ਹੈ। ਯੇਸ਼ੂ ਜੀ ਸ਼ਾਹੀ ਪੇਸ਼ੀ ਅਤੇ ਨਿਆਂ ਤਾਂ ਮਹਿਜ਼ ਇੱਕ ਮਖੌਲ ਹੀ ਸੀ। ਉਸ ਦਾ ਮਰਨਾ ਸਾਡੇ ਸਭ ਦੇ ਪਾਪਾਂ ਲਈ ਪਰਮੇਸ਼ੁਰ ਪਿਤਾ ਵੱਲੋਂ ਠਹਿਰਾਇਆ ਹੋਇਆ ਸੀ। ਕੀ ਆਪ ਆਪਣੇ ਪਾਪਾਂ ਦਾ ਇਕਰਾਰ ਕਰਕੇ ਉਸ ਨੂੰ ਆਪਣਾ ਮੁਕਤੀਦਾਤਾ ਮੰਨਣ ਲਈ ਤਿਆਰ ਹੋ? ਜੇਕਰ ਨਹੀਂ ਤਾਂ ਸਜ਼ਾ ਦਾ ਕਟੋਰਾ ਆਪ ਨੂੰ ਖੁਦ ਪੀਣਾ ਪਵੇਗਾ। ਆਪ ਦਾ ਕੀ ਇਰਾਦਾ ਹੈ? ਆਪ ਦਾ ਕੀ ਫੈਸਲਾ ਹੈ? ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਬਰਕਤ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।